ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅਮਰੀਕੀ ਕਵੀ ਵਾਲਿਸ ਸਟੀਵਨਸ ਨੇ ਕਿਹਾ ਸੀ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਦੁਨੀਆ ਖੁਦ ਹੈ। ਪਰ ਜ਼ਿਆਦਾਤਰ ਲੋਕਾਂ ਲਈ ਕੋਵਿਡ-19 ਮਹਾਂਮਾਰੀ ਨੇ ਦੁਨੀਆ ਨੂੰ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਸੁੰਗੜਦੇ ਹੋਏ ਦੇਖਿਆ ਹੈ। ਆਓ ਝਾਤ ਮਾਰੀਏ ਕਿ ਵਪਾਰਕ ਅਤੇ ਮਨੋਰੰਜਕ ਯਾਤਰਾ ਨੂੰ ਕੋਵਿਡ-19 ਕਿਵੇਂ ਬਦਲ ਸਕਦਾ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
Australia. No one loves the big things more than me. The big pineapple, the big banana, big potato, prawny. But I reckon we can find an even bigger big thing.
Bigger?
I reckon Australia is the big thing.
Yep.
Let's go big Australia, because there's nothing bigger or better than a holiday here.
ਇਹ ਟੂਰਿਜ਼ਮ ਆਸਟ੍ਰੇਲੀਆ ਦੀ 2021 ਦੀ $9 million ਦੀ ਐਪਿਕ ਹੌਲੀਡੇਜ਼ ਮੁਹਿੰਮ ਤੋਂ ਹੈ, ਜੋ ਆਸਟ੍ਰੇਲੀਆ ਵਾਸੀਆਂ ਨੂੰ ਘਰੇਲੂ ਛੁੱਟੀਆਂ ਦੇ ਲਾਭਾਂ ਦਾ ਆਨੰਦ ਮਾਣਨ ਲਈ ਉਤਸ਼ਾਹਿਤ ਕਰਦੀ ਹੈ। ਪਰ ਅਸਲੀਅਤ ਇਹ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਦੇ ਨਾਲ ਮਹਾਂਮਾਰੀ ਦੁਨੀਆ ਭਰ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਜੂਨ 2021 ਤੋਂ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਡਾਟਾ ਨੇ ਦਿਖਾਇਆ ਹੈ ਕਿ ਜੂਨ 2019 ਵਿੱਚ ਪ੍ਰੀ ਕੋਵਿਡ ਪੱਧਰਾਂ ਦੀ ਤੁਲਨਾ ਵਿੱਚ ਰਵਾਨਗੀ ਵਿੱਚ 94.5% ਦੀ ਕਮੀ ਆਈ ਹੈ। ਡਾਕਟਰ ਡੇਵਿਡ ਬੀਮੈਨ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਵਿੱਚ ਸੈਰ ਸਪਾਟੇ ਦੇ ਇੱਕ ਸੀਨੀਅਰ ਲੈਕਚਰਰ ਹਨ।
Prior to 2020, most people thought, particularly in developed countries, that they had a right to travel internationally. That right disappeared after COVID in many, many countries in the world, including Australia.
June 2021 ਦੇ ABS ਡਾਟਾ ਨੇ ਇਹ ਵੀ ਦਿਖਾਇਆ ਹੈ ਕਿ ਆਸਟ੍ਰੇਲੀਆ ਵਿੱਚ ਸਿਰਫ 150,970 ਸੈਲਾਨੀ ਆਏ ਸਨ, ਜੋ ਕਿ 2020 ਦੇ ਮੁਕਾਬਲੇ 97.7% ਦੀ ਕਮੀ ਹੈ। ਇਸ ਕਾਰਨ ਅੰਤਰਰਾਸ਼ਟਰੀ ਸੈਰ ਸਪਾਟਾ ਖੇਤਰ ਤੋਂ ਮਾਲੀਆ 96.1% ਘਟਿਆ ਹੈ। ਕੋਵਿਡ ਨੇ ਦਹਾਕਿਆਂ ਦੀ ਸਸਤੀ ਯਾਤਰਾ ਨੂੰ ਵੀ ਅਚਾਨਕ ਰੋਕ ਦਿੱਤਾ ਹੈ, ਜਿਸ ਨੇ ਹਵਾਈ ਯਾਤਰਾ ਦੀ ਸਮਰੱਥਾ ਨੂੰ ਉਸ ਬਿੰਦੂ ਤੱਕ ਘਟਾ ਦਿੱਤਾ ਸੀ ਜਿੱਥੇ ਅੰਤਰਰਾਸ਼ਟਰੀ ਉਡਾਨਾਂ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਵਧੇਰੇ ਪਹੁੰਚਯੋਗ ਬਣ ਗਈਆਂ ਸਨ। 1980 ਦੇ ਦਹਾਕੇ ਦਾ ਇਹ ਕੌਂਟਸ ਟੈਲੀਵਿਜ਼ਨ ਇਸ਼ਤਿਹਾਰ ਇਸ ਰੁਝਾਨ ਨੂੰ ਉਜਾਗਰ ਕਰਦਾ ਹੈ।
Almost 70 years ago, Longreach was a familiar name to long-distance travellers. It was the home of Qantas, a small but enterprising airline, creating history by flying distances people had simply never dreamed of. Now the longest-serving airline in the English-speaking world, Qantas introduces the world's most advanced long-distance aircraft, the Boeing 747-400. Its name, there was really only one choice.
ਸਾਬਕਾ ਟਰੈਵਲ ਏਜੰਟ ਸ਼੍ਰੀਮਾਨ ਬੇਰਮੈਨ ਦਾ ਕਹਿਣਾ ਹੈ ਕਿ ਜੰਬੋ ਜੈੱਟ ਦੇ ਉਭਰਨ ਨਾਲ 1970 ਤੋਂ ਹਵਾਈ ਕਿਰਾਏ ਦੀ ਕੀਮਤ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ ਸੀ।
We went through about 50 years from around about 1970 through to about the beginning of 2020, when every year travel was getting cheaper and cheaper. I started as a travel consultant in 1981 with JetSet, which no longer exists as a country, as a company. And we were often selling return fares to, say, London or Paris for around about $2,000. Now, by 2020, you didn't have to be getting a special deal to get an airfare between Sydney and London for about $1,250. So the fares had actually come down. And that not only applied internationally, it applied also domestically.
Macquarie University de Philosophy Vipag vich associate professor Robert Sinnerbrink ne is gal te vadhere dhyan naal dekhya hai ki lok yatra kyon karde han. ਡਾਕਟਰ ਸਿਨਰਬ੍ਰਿੰਗ ਦਾ ਕਹਿਣਾ ਹੈ ਕਿ ਜਦੋਂ ਤੋਂ ਅਸੀਂ ਪਹਿਲੀ ਵਾਰ ਅਫਰੀਕਾ ਤੋਂ ਬਾਹਰ ਆਏ ਹਾਂ ਉਦੋਂ ਤੋਂ ਹੀ ਮਨੁੱਖ ਯਾਤਰਾ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਸਾਡੇ ਸੁਭਾਅ ਵਿੱਚ ਹੀ ਯਾਤਰਾ, ਪ੍ਰਵਾਸ, ਧਾਰਮਿਕ ਤੀਰਥ ਦੇ ਸੰਸਕਾਰ ਰੂਪ ਹਨ।
It's a sense of pushing your boundaries, but also experiencing something new or experiencing even familiar things in a new way. So, and I guess for modern folks, being able to travel feels almost like a part of modern life and something we've come to expect, whether it's for work purposes or for holidays or the kind of end of school ritual where, you know, as a young person, you travel interstate or maybe overseas or go backpacking for a year, it's treated as a kind of ritual. And I think that's something we've come to really value and take for granted.
ਮਨੋਰੰਜਨ ਯਾਤਰਾ ਤੋਂ ਇਲਾਵਾ ਕੋਵਿਡ-19 ਪਾਬੰਦੀਆਂ ਨੇ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੇ ਜੀਵਨ ਨੂੰ ਵੀ ਬੁਨਿਆਦੀ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਵਿੱਚ ਪ੍ਰਵਾਸ ਨਾਟਕੀ ਢੰਗ ਨਾਲ ਘਟਿਆ ਹੈ, ਪਰ 2022 ਵਿੱਚ ਵਾਪਸੀ ਦੀ ਉਮੀਦ ਹੈ। ਜੋ ਪ੍ਰਵਾਸੀ ਵਰਤਮਾਨ ਵਿੱਚ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਉਹਨਾਂ ਲਈ ਆਪਣੇ ਵਤਨ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਜੁੜਨਾ ਲਗਭਗ ਅਸੰਭਵ ਹੋ ਗਿਆ ਹੈ। SBS Arabic TV ਦੇ ਪੱਤਰਕਾਰ ਨਬੀਲ ਅਲ ਨਸ਼ਰ ਨੇ ਇਸ ਮੁੱਦੇ ਨੂੰ ਇੱਕ ਰਿਪੋਰਟਰ ਅਤੇ ਇੱਕ ਪ੍ਰਵਾਸੀ ਦੋਵੇਂ ਰੂਪਾਂ ਵਿੱਚ ਅਨੁਭਵ ਕੀਤਾ ਹੈ।
My family is spread across 4 continents. I'm in Australia, my parents, one's in Africa, one's in Asia, and my sister's in Europe. So we heavily rely on seeing each other through travel. And during the pandemic, during the lockdown, it just seized up completely. Most of my family were able to get together for my sister's wedding, and she's my only sibling. I had to miss out on that being here in Australia. I applied for an exemption, didn't get it. So that was really tough.
ਕੋਵਿਡ ਦੇ ਕਾਰਨ ਵਿਦਿਅਕ ਅਤੇ ਵਪਾਰਕ ਉਦੇਸ਼ਾਂ ਲਈ ਯਾਤਰਾ ਵੀ ਨਾਟਕੀ ਰੂਪ ਨਾਲ ਬਦਲ ਗਈ ਹੈ। ਡਾਕਟਰ ਸਿਨਰਬ੍ਰਿੰਗ ਦਾ ਕਹਿਣਾ ਹੈ ਕਿ ਇੰਸ਼ੋਰੈਂਸ ਅਤੇ ਲਾਇਬਿਲਿਟੀ ਦੀਆਂ ਚਿੰਤਾਵਾਂ ਕਾਰਨ ਰੁਜ਼ਗਾਰਦਾਤਾ ਯਾਤਰਾ ਦੀ ਪੁਸ਼ਟੀ ਕਰਨ ਤੋਂ ਸੁਚੇਤ ਹਨ। ਡਾਕਟਰ ਸਿਨਰਬ੍ਰਿੰਗ ਕਹਿੰਦੇ ਹਨ ਕਿ ਕਾਨਫਰੰਸ ਯਾਤਰਾ, ਫੇਸ ਟੂ ਫੇਸ ਮੀਟਿੰਗਾਂ, ਜੋ ਲੰਮੇ ਸਮੇਂ ਤੋਂ ਹਰ ਖੇਤਰ ਵਿੱਚ ਸਹਿਯੋਗੀ ਕੰਮ ਦੀ ਇੱਕ ਮੁੱਖ ਵਿਸ਼ੇਸ਼ਤਾ ਮੰਨੀਆਂ ਜਾਂਦੀਆਂ ਸਨ, ਇਹ ਸਭ ਹੁਣ ਇੱਕ ਲਗਜ਼ਰੀ ਵਾਂਗ ਲੱਗ ਰਹੀਆਂ ਹਨ।
I mean, we can do an awful lot remotely, and it's been quite incredible to see how quickly people adapted. I know, you know, within the education sector, both high school teachers and university teachers had to pivot, as they say, very quickly and become used to, you know, fully online kind of teaching and learning. But, you know, as people often point out, there's a lot that isn't quite captured in that virtual experience. You know, there's a lot of communication that happens more readily in a face-to-face environment. There are all those little informal meetings and spaces and conversations that happen, say, at a conference. You know, people often say the most interesting and important conversations happen after the presentation, not necessarily during the presentation.
SBS digital reporter Biva Kwan ne videshi sikhya to nijji ate peshewar paddar te laabh uthaya hai. 2010 vich Biva ne padhai karan layi Cheen di yatra kiti si.
For me, it has been an important part for me to go to the country, learn the language, and reclaim that part of my cultural heritage. There's a sense that with China being such a, you know, a more influential player on the geopolitical stage, a lot of people do want that professional skill set of having those language skills. So there's kind of a dual purpose, I think, for a lot of ABCs like myself, Australian-born Chinese, to have that adeptness with the language, which is facilitated by time spent in the country and formal time learning how to read and write, not just the conversational in the family household type level of skill with Cantonese and Mandarin.
COVID to prabhavit hon wala ik hor khetar budget yatra hai. Dr. BMN ne dassya ki bahut sare Australian ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਾਊਥ ਈਸਟ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਸਨ ਇਸ ਉਮੀਦ ਨਾਲ ਕਿ ਉੱਥੇ ਸਸਤੀ ਛੁੱਟੀ ਹੋਵੇਗੀ। ਉਹਨਾਂ ਨੇ ਦੱਸਿਆ ਕਿ ਥਾਈਲੈਂਡ, ਜੋ ਕਿ 2019 ਵਿੱਚ 14 million ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਸੀ, ਨੇ 2020 ਵਿੱਚ 1 million ਤੋਂ ਵੀ ਘੱਟ ਯਾਤਰੀ ਦੇਖੇ।
And they don't have the social, the safety nets, the economic safety nets that, say, the Australian travel industry did. So in Australia, we had things like JobKeeper and other types of financial backups for tourism businesses. in Thailand and Indonesia and Malaysia, there were none of those sorts of government supports available. So the people finished up working. One day they were working in a hotel. The next day they were working tilling the soil. And that was the only way they could survive.
ਡਾਕਟਰ ਬੀਮਨ ਦਾ ਕਹਿਣਾ ਹੈ ਕਿ ਇਹ ਸਾਰੇ ਦੇਸ਼ ਸੈਲਾਨੀਆਂ ਨੂੰ ਵਾਪਸ ਲਿਆਉਣ ਲਈ ਚਿੰਤਤ ਹੋਣਗੇ ਕਿਉਂਕਿ ਉਹਨਾਂ ਦਾ ਸੈਰ ਸਪਾਟਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
So Fiji has opened up. Australians can go there. There are some very good travel deals to encourage people to go to Fiji from both the accommodation side and the air side. But the cost of actually getting tests every couple of days is actually very high. So I have a colleague of mine, her and her husband have gone to Fiji. They got a great deal. I won't tell you how much they paid. But about a third of the cost of their tour is actually COVID tests. So this is going to be an ongoing problem probably for a while. I don't want to predict how long it's going to be.
Virtual yatra da vikalp vi hai. ਡੇਵਿਨ ਐਟਨਬੋਰੋ 2015 ਵਿੱਚ ਯੂਕੇ ਵਿੱਚ ਨੈਸ਼ਨਲ ਹਿਸਟਰੀ ਮਿਊਜ਼ੀਅਮ ਵਿੱਚ ਗ੍ਰੇਟ ਬੈਰੀਅਰ ਰੀਫ ਦੇ ਇੱਕ ਵਰਚੁਅਲ ਰਿਐਲਿਟੀ ਟ੍ਰਿਪ ਦੀ ਗੱਲ ਕਰ ਰਹੇ ਹਨ।
ਵਰਚੁਅਲ ਰਿਐਲਿਟੀ ਇਜ਼ ਵੇਅਰ ਯੂ ਕੈਨ ਪੁੱਟ ਔਨ ਐਪਰੇਟਸ, ਆਈ ਮੀਨ ਬੇਸਿਕਲੀ ਇਟਸ ਗੋਗਲਸ ਐਂਡ ਈਅਰਫੋਨਸ, ਫੀਡਿੰਗ ਇਨਟੂ ਈਚ ਆਫ ਯੋਰ ਆਈਜ਼ ਆਰ ਇਮੇਜਸ, ਸੋ ਦੈਟਸ ਪ੍ਰੀਟੀ ਐਕਸਾਈਟਿੰਗ। Then suddenly you realize that with virtual reality, that if you hear a noise over there, you can turn round and actually your eye will travel round and you'll see something. And suddenly you are immersed in another world.
Dr. Sinnenbrink da kehna hai ki jadon darshanika ne duniya nu vekhan di gal kiti hai, ta onan ne yatra de adunik janoon te vi sawal uthaye han.
I think philosophers have been very divided about the the virtues and vices of travel. I mean, some philosophers have been very passionate advocates of movement and travel as a way of transforming oneself, but others have been skeptical and wary and suggesting, look, it's a distraction. While it may be enjoyable and entertaining, it doesn't necessarily change us fundamentally as people. In many ways, being more kind of grounded in our more familiar environments, gives us a more firm footing for, doing the sort of self-reflection or, work on oneself that you need to do in order to maybe, correct or improve your shortcomings or limitations.
ਇਹ ਜਾਣਕਾਰੀ SBS ਨਿਊਜ਼ ਦੀ ਪੈਗੀ ਗਿਆਕੋਮੋਲਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।